ਜੋ ਕਰਕੇ ਪਹਿਲਾਂ ਸਰੀਰ ਨੂੰ ਛੱਡ ਦਈਏ, ਸਰੀਰ ਦਾ ਮਾਨ ਛੱਡ ਦਈਏ। ਪਹਿਲਾਂ ਪਿਆਰੇ ਨੂੰ ਸਿਰ ਹੀ ਦੇਣੇ ਪਏ ਸੀ। ਬਾਣੀ ਕਹਿੰਦਾ ਸਤਿਗੁਰ ਆ ਕੇ ਸੀਸ ਭੇਜਦੇ ਹੋ, ਜੋ ਸਤਿਗੁਰ ਸੱਚੇ ਪਾਵਾ ਕੋਸੇ ਪਾਤਸ਼ਾਹ ਨੇ ਤੁਖਾਰੀ ਦੇ ਸੰਤਾਂ ਤੋਂ ਜਾਣ ਕੀਤਾ ਹੈ। ਇਸ ਪ੍ਰਕਾਰ ਤਾਂ ਰਾਮ ਰਵੀਰ ਨੂੰ ਪਾਈਦਾ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਸਭ ਆਸ, ਹੋ ਸਕਦਾ ਕੀ ਰੇਣਕਾ ਤੋਂ ਆ ਹਮਾਰੇ ਪਾਸ, ਐਵੇਂ ਨੀ ਇਹ ਦਾਤ ਪ੍ਰਾਪਤ ਹੋ ਸਕਦੀ। ਕਬੀਰਾ ਤੁਸੀਂ ਕਬੀਰ ਤੋਂ, ਕਬੀਰ ਜੀ ਕਹਿੰਦੇ ਹੋ ਪਰਮੇਸ਼ਵਰ ਤੋਂ, ਪਿੱਛੇ ਵੀ ਕਬੀਰ ਵੱਡਾ ਸੀ, ਹੁਣ ਵੀ ਮਾਰਾ ਤੇਰਾ ਨਾਮ ਵੱਡਾ ਹੈ, ਤੇਰਾ ਨਾਮ ਮਾਰਾ ਅੱਗੇ ਵੀ ਵੱਡਾ ਹੋਵੇਗਾ।
ਨਾਮ ਰਤਨ ਤਬ ਪਾਏਗਾ,
ਰੂਪ ਮੁਲਕ ਤਾਂ ਤੈਨੂੰ ਪਾਈਦਾ ਹੈ।
ਪਹਿਲਾਂ
ਸਰੀਰ ਦਾ ਮਾਨ ਛੱਡ ਦਈਏ।
ਕਬੀਰ ਝੰਖ ਨਾ ਝਾਂਕੀ
ਹੈ, ਆਦਮੀ ਦਿਸ਼ਾ ਦੀ ਮਹਿਮਾ ਕਰ ਰਿਹਾ ਸੀ, ਕਹਿੰਦਾ ਬੜੇ ਦਿਸ਼ੇ ਆਨੰਦਦਾਇਕ ਹੈ, ਬੜੀ ਮਾਨ ਮਾਣੀ ਹੈ, ਬੜੇ ਭੋਗ ਭੋਗੀ ਗਏ ਹੈ, ਬੜੇ ਸੁਖ ਮਾਣੀ ਗਏ ਹਨ। ਸੁਣ ਕੇ ਸਾਹਿਬ ਕਬੀਰ ਜੀ ਆਪਣੇ ਮਨ ਨੂੰ ਉਪਦੇਸ਼ ਦਿੰਦੇ ਹਨ, ਉਹਨੂੰ ਵੀ ਸਿੱਖਿਆ ਦਿੰਦੇ ਹਨ। ਦਿਸ਼ਾ ਦੀਆਂ ਜਿਹੜੀਆਂ ਵਡਿਆਈਆਂ ਕਰਨੀਆਂ, ਇਹ ਝੱਖਾਂ ਮਾਰਨੀਆਂ ਹਨ, ਹੋਰ ਝੱਖਾਂ ਮਾਰਨ ਤੋਂ ਹਟਾਉਣ ਵਾਸਤੇ ਉਹ ਕਹਿੰਦੇ ਹਨ।
ਕਬੀਰ ਝੰਖ ਨਾ ਝਾਂਕੀ ਹੈ,
ਸਾਹਿਬ ਜੀ ਕਹਿੰਦੇ ਹੋਏ ਵੀ ਝੱਖਾਂ ਨੂੰ ਝੱਖਣੀਆਂ ਚਾਹੀਦੀਆਂ, ਮਾਰਨੀਆਂ ਚਾਹੀਦੀਆਂ, ਵਿਅਰਥ ਨਹੀਂ ਬੋਲਣਾ ਚਾਹੀਦਾ, ਰਿਸ਼ਿਆਂ ਦੀ ਵਡਿਆਈ ਦੇ ਝੱਖਾਂ ਨੂੰ ਮਾਰਨੀਆਂ ਚਾਹੀਦੀਆਂ।
ਹੋਰ
ਹੋਵੇਗਾ ਮੇਰਾ ਕਿਹਾ ਹੀ ਚੱਲੇਗਾ, ਤੇਰਾ ਕਿਹਾ ਨੀ ਹੋਣਾ। ਕਰੀਮ ਕਿਰਪਾਲੂ ਪਰਮੇਸ਼ਵਰ, ਕਰਮ ਸਰੀਰਾਂ ਨੂੰ ਬਣਾਉਣ ਵਾਲਾ ਜਿਹੜਾ ਅੰਤਰਯਾਮੀ ਹੈ, ਉਹ ਜਿਹੜਾ ਕਰਤੱਵ ਕਰ ਰਿਹਾ ਹੈ, ਲਿਖੋ ਜੀਆਂ ਦੇ ਕਰਮ ਜਿਹੜੇ ਹਨ, ਕਰੀ ਦੋ ਕਰਮ, ਲਿਖੋ ਦੇਖ ਮਾਪੇ ਸਭੇ ਜੇਰ ਕੀਨੇ ਬਲੀ ਕਾਲ ਹੱਥੇ, ਉਹਨੂੰ ਕੋਈ ਵੇਖ ਨਹੀਂ ਸਕਦਾ। ਆਪੋ ਆਪਣੀ ਵਾਰੀ, ਆਪਣ ਵਾਰੀ ਸਭ ਤੋਂ ਆਵਾ ਪੱਕੀ ਖੇਤੀ ਲੁਣੀ ਹੈ, ਉਹਨੂੰ ਕੌਣ ਮਿਟਾ ਸਕਦਾ ਹੈ।
ਕਬੀਰ ਕਸੌਤੀ ਰਾਮ ਕੀ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਕਸੌਤੀ ਹੈ ਨਾ ਪਰਮੇਸ਼ਰ ਦੀ ਪਰਖ, ਭਗਤੀ ਨੂੰ ਕਸੌਤੀ ਦੀ ਪਰਖ ਹੈ, ਜਦੋਂ ਭਗਤਾਂ ਨੂੰ ਪਰਖਦੇ ਹੈ ਮਹਾਰਾਜ ਸਾਹਿਬ, ਉਸ ਵੇਲੇ ਝੂਠਾ ਪੁਰਖ ਪਰਖ ਵਿੱਚ ਨਹੀਂ ਪੂਰਾ ਟਿਕਦਾ ਹੁੰਦਾ। ਜੋ ਛੁਕੰਦੇ ਛੁਟਕੇ ਤੇ ਭਾਈ ਗਿਆਨ ਸਿੰਘ ਲਿਖਿਆ, ਜੋ ਛੁਕੰਦੇ ਕੁਣਕੇ ਤੇ ਭਾਗ ਗਏ ਛੁੜਕੇ ਤੇ, ਜਦੋਂ ਪੰਜਾਂ ਪਿਆਰੇ ਨੂੰ ਸਿਰ ਮੰਗਿਆ ਕਰਨੀ ਕਰਦੀ ਨੇ, ਉਸ ਵੇਲੇ ਪਹਿਲੀ ਵਾਰ ਸੀ ਕਿ ਬਈ ਸਿੱਖੋ ਸਿਰ ਦੀ ਲੋੜ ਹੈ। ਉਸ ਵੇਲੇ ਸਾਰੇ ਸਰਦਾਰਾਂ ਖਾ ਗਿਆ, ਕਹਿਣ ਲੱਗੇ ਦੇਵੀ ਪੁੱਛੀ ਪੈਗੀ, ਮਹਾਰਾਜ ਸਾਹਿਬ ਨੂੰ ਦੇਵੀ ਪੁੱਛੀ ਪਈ ਦੱਸਣ ਲੱਗ ਗਏ। ਫਿਰ ਉਸ ਪ੍ਰਕਾਰ ਸਾਹਿਬ ਸਮੇਤ ਜੀ ਸਾਰਿਆਂ ਸਰਦਾਰੇ ਪੈ ਗਏ, ਸਭ ਦੀਆਂ ਨੀਵੀਆਂ ਪੈ ਗਈਆਂ। ਭਾਈ ਦਇਆ ਸਿੰਘ ਜੀ ਭਾਈ ਲਹਿਰ ਅਵਤਾਰ ਸਿੰਘ ਜੀ ਲਾਹੌਰ ਦੇ, ਤੇ ਹੱਥ ਜੋੜ ਕੇ ਖੜੇ ਹੋ ਗਏ, ਕਹਿੰਦੇ ਮਹਾਰਾਜ ਤੀਜੇ ਬਟਨ ਨਾਲ ਖੜਾ ਹੋਇਆ, ਮਾਫ ਕਰੋ, ਸਿੱਖਾਂ ਉਹਦੇ ਮੈਂ ਜਾਊਂਗੀ, ਆਪ ਦੀ ਸ਼ਰਨ ਆਈ ਹੈ, ਮੈਂ ਇਹਨੂੰ ਜਿਹੜੀ ਦੇਣ ਲਾਈ ਹੈ, ਹੁਣ ਸਿਰ ਲੈ ਲਓ ਮੇਰਾ। ਸੰਗੀ ਜੀ ਕਹਿੰਦਾ ਤੈਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਕਿਉਂ ਸਿਰ ਦਿੰਦਾ? ਕਹਿੰਦਾ ਨਹੀਂ ਮਾਰਿਆ, ਆਪਦੇ ਬਟਨ ਬਟਨ ਸਿਰ ਲੈ ਆਉਂਦਾ, ਮੇਰਾ ਸਿਰ ਹਾਰ ਹੈ। ਉਸ ਨੇ ਤੰਬੂ ਚ ਲਿਜਾ ਕੇ ਸਰਬੀਰ ਜੀ ਤਲਵਾਰ ਅਸੀਂ ਬਾਹੀ, ਖੂਨ ਸਾਹਿਬ ਸਿੰਘ ਜੀ ਬਾਹਰ ਤੰਬੂ ਤੋਂ ਨਿਕਲਿਆ, ਤੇ ਇਸ ਪ੍ਰਕਾਰ ਫਿਰ ਨਿਕਲਿਆ, ਫਿਰ ਸੀਸ ਮੰਗਿਆ, ਤੇ ਸਾਰੇ ਹੈਰਾਨ ਹੋ ਗਏ, ਕਹਿੰਦੇ ਅੱਗੇ ਤਾਂ ਸੰਸਾਰ ਹੀ ਪਰਖਦੇ ਹੋਣੇ, ਹੁਣ ਤਾਂ ਤੰਬੂ ਚੋਂ ਖੂਨ ਨਿਕਲਿਆ ਬਾਹਰ, ਹੁਣ ਤਾਂ ਸਿਸਟਮ ਜ਼ਰੂਰ ਕਰ ਦਿੱਤਾ ਹੈ, ਤਲਵਾਰ ਲਹੂ ਦੀ ਤੁਸੀਂ ਲੈ ਕੇ ਬਾਹਰ ਆ ਗਏ ਹੈ। ਉਸ ਵਕਤ ਸਾਹਿਬ ਸਿੰਘ ਜੀ ਭਾਈ ਧਰਮ ਸਿੰਘ ਜੀ ਦਿੱਲੀ ਦੇ ਧਰਨਾ ਭਗਦੇ ਉਤਾਰ ਸੀ, ਤੇ ਹੱਥ ਜੋੜ ਖੜੇ ਹੋ ਗਏ, ਮਹਾਰਾਜ ਸਾਡਾ ਸੀ ਹਾਜ਼ਰ ਹੈ। ਅਜੀਬ ਮੀਨਾ ਦੇ ਸੀਸ ਜੀ ਨੇ ਇਸ ਤਰ੍ਹਾਂ ਭੇਟਾ ਕੀਤੀ, ਅਤੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਜਗਨਨਾਥ ਪੁਰੀ ਦੇ ਭਾਈ ਹਿੰਮਤ ਸਿੰਘ ਜੀ ਜਿਹੜੇ ਸਮੇਂ ਤੇ ਫੰਡ ਕਰੇ ਅਵਤਾਰ ਸਿੰਘ ਚੰਦੂ ਪੁਰੀ ਜਾਨਵਰ ਜਨ ਚੰਦਰ ਕੁਮਾਰੀ ਨੂੰ ਪਕੜ ਕੇ ਲਿਆ ਕੇ ਦਿੱਤਾ ਸੀ, ਤੇ ਭਗਤਮਾਲਾ ਦੀ ਕਥਾ ਆਉਂਦੀ ਹੈ, ਤੇ ਭਾਈ ਜਗਨਨਾਥ ਪੁਰੀ ਵਿੱਚੋਂ ਹਿੰਮਤ ਸਿੰਘ ਜੀ ਨੇ ਸੀਸ ਦਿੱਤਾ। ਫਿਰ ਚੌਥਾ ਸਿਰ ਮਾਰਨ ਜਦੋਂ ਆ ਕੇ ਮੰਗਿਆ, ਉਸ ਵੇਲੇ ਸਾਹਿਬ ਸਿੰਘ ਜੀ ਭਾਈ ਮੋਹਕਰ ਸਿੰਘ ਜੀ ਨਾਮਦੇਵ ਦੇ ਅਵਤਾਰ ਦੁਆਰਕਾ ਦੇ ਵਾਸੀ ਸਨ, ਇਹਨਾਂ ਦਾ ਸੀਸ ਲੈ ਲਿਆ। ਫਿਰ ਭਾਈ ਸਾਹਿਬ ਸਿੰਘ ਜੀ ਜੋ ਸੈਨ ਭਗਤ ਦੇ ਅਵਤਾਰ ਸਨ, ਜਿੰਦਰਪੁਰੀ ਦੇ ਵਾਸੀ ਸਨ, ਇਹਨਾਂ ਸੀਸ ਲੈਂਦੀ ਹੈ ਜੀ। ਦੂਰੋਂ ਸੰਗਤਾਂ ਇਕੱਠੀਆਂ ਹੋਈਆਂ ਸੀ, 10 ਲੱਖ ਦਾ ਇਕੱਠੀ ਕਰਨੀ ਕਰਦਾ ਵਿਸਾਖੀ ਤੇ 1700 ਵਿੱਚ, ਇਹ ਪੰਜਾਂ ਸਿੰਘਾਂ ਦੇ ਸਿਰਾਂ ਨੂੰ ਸਰਗੁਰ ਮੇਲਾ ਮਾਰ ਜੋ ਆਲੇ, ਫਿਰ ਸੰਗੀਤ ਕਰ ਦਿੱਤਾ ਮਹਾਰਾਜ, ਫਿਰ ਲਾ ਦਿੱਤੇ, ਫਿਰ ਲਾ ਕੇ ਅੰਮ੍ਰਿਤ ਬਣਾ ਕੇ ਇਹ ਬੋਧ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਣ ਦੀ ਪੋਥੀ, ਉਹਦੇ ਵਿੱਚ ਸਾਹਿਬ ਸੰਗਤ ਜੀ ਨੇ ਲਿਖਿਆ ਹੋਇਆ ਹੈ ਕਿ ਸੰਗਤ ਸਾਹਿਬ ਜੀ ਨੇ ਇਹਨਾਂ ਤੇ ਅੰਮ੍ਰਿਤ ਦੇ ਛਿੜਕੇ ਦੇ ਕੇ ਇਹਨਾਂ ਨੂੰ ਸੰਗੀਤ ਕੀਤਾ। ਸੰਗੀਤ ਕਰਕੇ ਫਿਰ ਅੰਮ੍ਰਿਤ ਬਾਲਾ ਨੇ ਆਪ ਬਣਾਇਆ, ਬਣਾ ਕੇ ਇਹਨਾਂ ਪੰਜਾਂ ਸਿੰਘਾਂ ਨੂੰ ਮਾਰ ਲਾ ਕੇ ਪੰਜਾਂ ਨੂੰ ਛਕਾਇਆ, ਪੰਜਾਂ ਤੋਂ ਛਕਾ ਕੇ ਫਿਰ ਆਪ ਚੱਕਿਆ, ਫਿਰ ਸਾਰੇ ਪ੍ਰੋਗਰਾਮ ਚੱਕਿਆ। 20,000 ਦੀ ਰਿਪੋਰਟ ਅੰਗਰੇਜ਼ ਨੂੰ ਗਈ। ਭਾਈ ਭੱਗੂ ਲਿਖਦਾ 80,000 ਸਿੰਘਾਂ ਉਸੇ ਵੇਲੇ ਖੜੇ ਹੋ ਗਏ ਸਿਰ ਤੇ ਨੂੰ, ਫਿਰ ਉਹ ਅੰਮ੍ਰਿਤ ਛਕਿਆ ਸਾਹਿਬ ਸਿੰਘ ਜੀ, ਕਿਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕਰਦੇ ਹਨ।
ਕਬੀਰ ਕਸਮ ਕੀ ਰਾਮ
ਦੇ ਪਰਖ ਆਇਆ, ਗੁਰੂ ਸਾਹਿਬ ਪਰਖ ਕੀਤੀ ਸਿੱਖੀ ਜੀ। ਪਹਿਲੇ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਦੀ ਕੀਤੀ, ਉਦੋਂ ਇੱਕ ਗੁਰੂ ਅੰਗਦ ਸਾਹਿਬ ਨਿਕਲੇ ਸਾਰਿਆਂ ਚੋਂ, ਹੁਣ 5 ਨਿਕਲੇ ਹਨ ਜਦੋਂ 10 ਪਾਤਸ਼ਾਹ ਨੇ ਪਰਖ ਕੀਤੀ ਹੈ। ਇਸ ਪ੍ਰਕਾਰ ਦੀ ਕਸੌਤੀ ਹੈ ਰਾਮ ਪਰਮੇਸ਼ਰ ਦੀ ਪਰਖ ਰੂਪ, ਭਗਤੀ ਵੀ ਪਰਖ ਕਰਦੇ ਆ
ਜਦੋਂ
ਝੂਠਾ ਜਿਹੜਾ ਝੂਠੇ ਪਦਾਰਥਾਂ ਲੱਗਾ ਉਹ ਪੂਰਾ ਇਮਤਿਹਾਨ ਪੂਰਾ ਟਿਕ ਨਹੀਂ ਸਕਦਾ, ਪਾਸ ਨਹੀਂ ਹੋ ਸਕਦਾ ਕੋਈ।
ਰਾਮ ਕਸੌਤੀ ਤੋਂ
ਸਾਰੇ ਰਾਮ ਪਰਮੇਸ਼ਰ ਦੀ ਪਰਖ ਰੂਪੀ ਕਸੌਤੀ ਭਗਤੀ ਵੀ ਉਹ ਸਹਾਰ ਸਕਦਾ ਹੈ। ਜਿਹੜਾ ਭਾਈ ਜੀਵਨ ਭਾਵ ਤੋਂ ਮਰਿਆ ਹੋਇਆ ਹੋਵੇ, ਜਿਹਨੇ ਸਰੀਰ ਨੂੰ ਜੀਵਨ ਸਮਝਿਆ ਉਹ ਨਹੀਂ ਪੂਰਾ ਉਤਰ ਸਕਦਾ ਹੈ।
ਕਬੀਰ ਉਗਲ ਪਹਿਰੇ ਕਾਪਰੇ,
ਕਬੀਰ ਸਾਹਿਬ ਜੀ ਕਹਿੰਦੇ ਕਿਤੇ ਕਿਤੇ ਤਾਂ ਪਛਾਕੇ ਸਾਹਿਬ ਲੈਂਦੇ ਹਨ।
ਮਾਨ ਸੁਪਾਰੀ ਖਾਏ
ਨੂੰ ਚੱਬ ਕੇ ਲਾਲ ਬੁੱਲਾਂ ਨੂੰ ਲਹੂ ਵਰਗੇ ਕਰ ਲੈਂਦੇ ਤੇ ਸੁਪਾਰੀਆਂ ਖਾਂਦੇ ਆ, ਨਵੇਂ ਸ਼ਕੀਨ ਬਣੇ ਹੋਏ ਹਨ।
ਇੱਕ ਹਰ ਕੇ ਨਾਮ,
ਇੱਕ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ।
ਵਾਧੇ ਜਨਪੁਰ
ਜਾਣ ਦੀ ਪੁੰਜ ਕੈਦੀ ਹੋ ਕੇ ਜਾਣਗੇ ਜਦੋਂ ਇਸ ਪੁਰਖੋਂ ਸਜਾਵਟਾਂ ਬਣਾ ਕੇ ਵਿਖਾਉਂਦੇ ਤੇ ਮਾਰੇ ਦੇ ਭਜਨ ਤੋਂ ਬੇਮੁਖ ਖਾਣਗੇ। ਪਾਣੀ ਖਾਣੀ ਤਾਂ ਮਹਾਂਵਾਤਾ ਰੂਪੀ ਪਾਣੀ ਚਾਹੀਦੇ, ਸੁਪਾਰੀਆਂ ਸਾਰੀਆਂ ਦੀਆਂ ਖਾਣੀਆਂ ਚਾਹੀਦੀਆਂ, ਇੱਕ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਤਾਂ ਉਹ ਮੁਕਤ ਹੋ ਸਕਣਗੇ।
ਕਬੀਰ ਬੇੜਾ ਜਰਜਰਾ,
ਸਾਹਿਬ ਜੀ ਕਹਿੰਦੇ ਜਿਹੜਾ ਬੇੜਾ ਤਾਂ ਜਰਜਰਾ ਪੁਰਾਣਾ ਬੇੜਾ ਸੀ, ਇੱਕ
ਫੁੱਟੇ 6,000
ਛੇਕ ਬੜੇ ਹਜ਼ਾਰਾਂ ਵੀ ਫੁੱਟੇ ਹੋਏ ਸਨ, ਪਾਣੀ ਵਿੱਚ ਪੈ ਰਿਹਾ ਸੀ ਬੇੜੇ ਦੇ।
ਹਰੀਏ ਹਰੀਏ ਤਿਰ ਗਏ,
ਕਬੀਰ ਜੀ ਕਹਿੰਦੇ ਹਰੇ ਜਿਹੜੇ ਹਰੀਏ ਹਲਕੇ ਹਲਕੇ ਸੀ ਤਾਂ ਤਿਰ ਗਏ, ਕਾਸੀ ਦੀ ਬੋਲੀ ਆ ਤਿਰ ਗਏ ਕਹਿੰਦੇ, ਆਪਣੇ ਪੰਜਾਬ ਚ ਤਰ ਗਏ ਕਹਿੰਦੇ ਆ, ਜਿਹੜੇ ਹਲਕੇ ਹਲਕੇ ਤੇ ਚੰਗੇ ਕਰ ਗਏ ਹਨ।
ਡੁੱਬੇ ਜਿਹੜੇ ਸਿਰ ਭਾਰ,
ਉਹਨਾਂ ਦੇ ਸਿਰਾਂ ਤੇ ਭਾਰ ਚੱਕਿਆ ਸੀ ਉਹ ਡੁੱਬ ਗਏ ਵਿੱਚ ਹੀ ਪਾਣੀ ਦੇ। ਇਸੇ ਪ੍ਰਕਾਰ
ਕਬੀਰ ਬੇੜਾ ਜਰਜਰਾ,
ਕਬੀਰ ਜੀ ਕਹਿੰਦੇ ਸਰੀਰ ਰੂਪੀ ਬੇੜਾ ਭਾਈ ਜਰਜਰਾ ਪੁਰਾਣਾ ਹੋਇਆ ਹੈ।
ਉੱਤੇ 6,000
ਰੋਮ ਕੂਪ ਜਿਹੜੇ ਹਨ ਸਾਰਿਆਂ ਰੋਮਾਂ ਸਾਹਮਣੇ ਅੰਦਰ ਸੰਸਕਾਰ ਪੜੀ ਜਾਂਦੇ ਸਰੀਰ ਦੇ, ਜਾਂ ਇੰਦਰੀਆਂ ਰੂਪੀ ਛੇਕ ਤੇ ਫੁੱਟੇ ਹੋਏ ਹਜ਼ਾਰਾਂ ਹੀ ਹਨ, ਵਿਸ਼ੇ ਰੂਪੀ ਛੇਕ ਪਏ ਹੋਏ ਜਿਹੜੀ ਵਿਸ਼ਿਆਂ ਦੀ ਵਾਸਨਾ, ਹਜ਼ਾਰਾਂ ਦੋਸ਼ ਰੂਪੀ ਛੇਕਾਂ ਦੇ ਨਾਲ ਇਹ ਫੁੱਟਿਆ ਪਿਆ ਹੈ ਮੇਰਾ ਸਰੀਰ।
ਹਰੂਏ ਹਰੂਏ ਤਿਰ ਗਏ,
ਜਿਹੜੇ ਹਰੂਏ ਸਾਹਿਬ ਸੁਣੇ ਜੀ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਸਨ, ਪੁੰਨੀ ਪੁਰਖ ਸਨ, ਉਹ ਤਾਂ ਹਲਕੇ ਜਿਹੜੇ ਪਾਪਾਂ ਦੇ ਬੋਝ ਤੋਂ ਰਹਿਤ ਸੀ, ਉਹ ਤਾਂ ਧਰ ਗਏ ਸੰਸਾਰ ਸਮੁੰਦਰ ਤੋਂ।
ਡੁੱਬੇ ਜਿਨ ਸਿਰ ਭਾਰ,
ਮੁੰਡਿਆਂ ਦਾ ਭਾਰ ਚੱਕਿਆ ਹੋਇਆ ਸੀ, ਪਾਪਾਂ ਦਾ ਬੋਝ ਚੱਕਿਆ ਹੋਇਆ ਸੀ, ਉਹ ਸੰਸਾਰ ਸਮੁੰਦਰ ਤੋਂ ਡੁੱਬ ਗਏ, ਨਿਕਲ ਬੋਤੇ ਖਾਂਦੇ ਹਨ ਸੰਸਾਰ ਦੇ।
ਕਬੀਰ ਹਾਰ ਜਨ ਜਿਉ ਲਾਕਰੀ,
ਕਬੀਰ ਸਾਹਿਬ ਜੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਰਿਹਾ ਤੇ ਸੰਸਕਾਰ ਦੇ ਵਾਸਤੇ ਨਾਲ ਜਾਇਆ ਕਰਦੇ, ਆਪਦੇ ਤਾਂ ਵਿਰਾਗ ਹਮੇਸ਼ਾ ਹੀ ਰਹਿੰਦਾ। ਇਹ ਵਿਰਾਗ ਤੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਵਿੱਚ ਜਦੋਂ ਜਾਇਆ ਕਰਦੇ ਉਹਨਾਂ ਦੇ ਸਿਰਦੇ ਤੇ ਕੁਦਰਤੀ ਕਲਮੀ ਹੋਇਆ ਕਰਦੀ। ਜਿਵੇਂ ਸਾਹਿਬ ਸਿੰਘ ਪਾਤਸ਼ਾਹ ਜੀ ਭਾਈ ਬੁੱਢੇ ਸਾਹਿਬ ਦੇ ਜਿਸ ਵਕਤ ਦੇਹਾਂਤ ਹੋਇਆ ਰਮਦਾਸ ਨਗਰ ਵਿੱਚ, ਆਪ ਜੀ ਸਤਿਕਾਰ ਕਰ ਰਹੇ ਭਾਈ ਬੁੱਢੇ ਸਾਹਿਬ ਦਾ, ਸਾਰੇ ਜਿੰਨੇ ਲੋਕ ਗਏ ਸੀ ਸਾਰੇ ਦੇ ਸਿਰ ਤੇ ਕਲਮੀਆਂ ਦਿਸਦੀਆਂ ਸਨ। ਭਾਈ ਭਾਗੇ ਨੇ ਇਹ ਜਦੋਂ ਵੇਖੇ ਕੌਤਕ ਬਾਬੇ ਬੁੱਢੇ ਸਾਹਿਬ ਦੇ ਪੁੱਤਰ ਨੇ ਹੈਰਾਨ ਹੋ ਗਿਆ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਸਾਰਿਆਂ ਦੇ ਸਿਰ ਤੇ ਜਦੋਂ ਬਾਬਾ ਜੀ ਨੇ ਚੜ੍ਹਾਈ ਕੀਤੀ ਹੈ ਤੇ ਕਲਮੀਆਂ ਲੱਗੀਆਂ ਸੀ ਤੇ ਹੁਣ ਸਾਰਿਆਂ ਦੀਆਂ ਮਿਟ ਗਈਆਂ ਤੇ ਕਾਲ ਦੇ ਸਿਸਟਮ ਫੈਲਦੀ ਹੈ, ਮਹਾਰਾਜ ਕਹਿਣ ਲੱਗੇ ਭਾਈ ਉਹਨੂੰ ਸਾਰਿਆਂ ਦੇ ਮੌਤ ਕੀਤੇ ਸੀ, ਇਸ ਕਰਕੇ ਵਿਰਾਗ ਦੀਆਂ ਕਲਮੀਆਂ ਸਾਰਿਆਂ ਦੇ ਭਾਈ ਭਾਵੇਂ ਤੈਨੂੰ ਦਿੱਤੀਆਂ ਸੀ। ਅਤੇ ਸਾਡੇ ਅੰਦਰ ਜਿਹਾ ਜਿਹਾ ਜਿਹਨਾਂ ਲੋਕਾਂ ਦੇ ਮਸਾਨ ਭੂਮਿਕਾ ਜਾਣ ਵੇਲੇ ਵਿਰਾਗ ਹੈ ਸਾਡੇ ਸਦਾ ਹੀ ਉਸਿਆ ਰਹਿੰਦਾ, ਇਸ ਕਰਕੇ ਕਲਮੀ ਝੂਰਦੀ ਹੈ ਸੀ ਦੇ ਵਿਰਾਗ ਦੀ। ਕਿਉਂ ਸਾਹਿਬ ਸਿੰਘ ਜੀ ਅਜੀਬ ਨਿਕਲੇ, ਕਬੀਰ ਸਾਹਿਬ ਜੀ ਦੇ ਤਾਈ ਪਰਖਣ ਵਾਲੇ ਪ੍ਰੇਮੀ ਪਰਖ ਲੈਂਦੇ ਸੀ, ਵਿਰਾਗ ਦੀ ਕਲਮੀ ਇਹਨਾਂ ਤੋਂ ਝੂਰਦੀ ਰਹਿੰਦੀ ਸੀ। ਉਹ ਵਿਰਾਗ ਇਹੋ ਜਿਹਾ ਸੀ ਜਿਸ ਵਿਰਾਗ ਦੇ ਨਾਲ ਉਹ ਕਹਿ ਰਹੇ ਹਨ,
ਕਬੀਰ ਹਾਰ ਜਰੇ ਜਿਉ ਲਾਗਰੀ।
ਸਾਹਿਬ ਜੀ ਕਹਿੰਦੇ ਮਸਾਨ ਭੂਮਿਕਾ ਜਿਵੇਂ ਲਾ ਕੇ ਜਦੋਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ, ਹੱਦ ਐਵੇਂ ਸੜ ਜਾਂਦੇ ਕਿਸਾ ਜਿਵੇਂ ਲੱਕੜੀ ਸੜ ਜਾਂਦੀ ਹੈ,
ਇਸ ਜਰੇ ਜਿਉ
ਘਾ ਛੇਤੀ ਜਰ ਜਾਂਦੇ ਜਿਵੇਂ ਘਾਹ ਦਾ ਕੂੜਾ ਸੜ ਜਾਂਦਾ ਹੈ, ਜਗਦਾ ਹੋਇਆ ਵੇਖ ਕਰਕੇ
ਕਬੀਰ ਉਹਦਾ
ਉਹਨਾਂ ਨੇ ਲੱਗੇ ਕਿ ਸੰਸਾਰ ਵੱਲੋਂ ਪ੍ਰਾਣ ਹੋ ਗਿਆ ਹੈ। ਇਸ ਪ੍ਰਕਾਰ ਵਿਰਾਗ ਦੇ ਕਿਹਾ ਕਰਦੇ ਸਾਹਿਬ ਕਬੀਰ ਜੀ,
ਕਬੀਰ ਗਰਭ ਨਾ ਕੀਤੀ ਹੈ।
ਕਬੀਰ ਜੀ ਹੋਰ ਉਚਾਰਨ ਕਰਦੇ ਹੈ, ਭਾਈ ਸੰਕਾਰ ਨਹੀਂ ਕਰਨਾ ਚਾਹੀਦਾ।
ਸ਼ਾਮ ਲਪੇਟੇ ਹਾਰ
ਜਿਹਦੇ ਅੰਦਰ ਚੰਮ ਇੱਕ ਵਿੱਚ ਹੱਡ ਹੈ, ਹੱਡ ਤੋਂ ਨਵੇਕੇ ਹੋਏ ਬਣੇ ਹੋਏ ਹਨ ਚੰਮ ਦੇ ਨਾਲ।
ਐਵਰ ਉੱਪਰ ਸ਼ਕਰ ਤਾਰ
ਜਿਹੜੇ ਹੈ ਘੋੜੇ ਦੇ ਵਰ ਦਰਿਆਈ ਘੋੜੇ ਸਨ, ਦਰਿਆ ਵਿੱਚ ਖੁਸ਼ੀ ਚੁੱਕੋ ਜੇ ਚੱਲੋ ਆਏ ਦਰਿਆਈ ਘੋੜੇ ਹੁੰਦੇ ਹਨ। ਸਵਾਦ ਨੂੰ ਤੇ ਕਾਠੀ ਨੂੰ ਸੁੱਕੀ ਰੱਖ ਕੇ ਪਾਣੀ ਵੀ ਲਵਾ ਦਿੰਦੇ ਹਨ। ਹੈ ਘੋੜੇ ਜਿਹੜੇ ਵਰ ਹੇਠ ਦਰਿਆਈ ਸਨ,
ਸ਼ਕਰ ਤਾਰ
ਜਿਨਾਂ ਦੇ ਤੇ ਸਿਰ ਦੇ ਉੱਤੇ ਸ਼ਕਲ ਵੀ ਹੁੰਦੇ ਸੀ, ਸ਼ਕਲਾਂ ਦੇ ਕਰੇ ਰਹਿੰਦੇ ਸਮੇਂ ਦੇ ਥੱਲੇ ਬੜੇ ਬੜੇ ਸੂਰਮੇ ਬੜੇ ਬੜੇ ਰਾਜੇ ਧਰਤੀ ਚ ਗੱਡੇ ਜਿਹੜੇ ਮਿੱਟੀ ਚ ਮਿਲ ਗਏ ਹਨ।
ਕਬੀਰ ਗਰਵ ਨਾ ਕੀਤੀ
ਵੀਰ ਜੀ ਕਹਿੰਦੇ ਇਸ ਦੇਹ ਦਾ ਹੰਕਾਰ ਨੀ ਭਾਈ ਕਰਨਾ
ਚਾਹੀਦਾ।
ਉੱਚਾ ਤਾਰੀਆਂ ਮਕਾਨ ਦੁਹਾਸਮੇ ਇਤਿਹਾਸਮੇ ਬਣੇ ਹੋਏ ਘਰ ਵੇਖ ਕਰਕੇ
ਅੱਜ ਕੱਲ ਕੋਈ ਲੇਟਣਾ,
ਅੱਜ ਜਾਂ ਕੱਲ ਨੂੰ ਉੱਚੇ ਮੰਦਰ ਸਾਲ ਰਸੋਈ ਹੈ ਕਦੀ ਹੋਰ ਰਹਿ ਨਾ ਹੋਈ। ਅੱਜ ਜਾਂ ਕੱਲ ਨੂੰ ਮਸਾਲ ਘੁੰਮ ਕਰਕੇ ਅੱਜ ਕੱਲ
ਹੋਏ ਦੇਖਣਾ,
ਮਸਾਲ ਘੁੰਮ ਕਰਕੇ ਹੁਣ ਦਿਖਾ ਦੇਣਗੇ ਪਾ ਦੇਣਗੇ
ਜਾਣਾ ਘਰ
ਸਰਦੀ ਦੇ ਵੀ ਦੇਖ ਕੇ ਘਾਹ ਪੈਦਾ ਹੋ ਜਾਣਗੇ, ਉੱਥੇ ਘਾਵਾਂ ਦੇ ਕਈ ਪਸ਼ੂ ਚਲਿਆ ਕਰੂੰਗੇ ਹੀ ਹਾਲਤ ਹੋਵੇਗੀ।
ਕਬੀਰ ਗਰਵ ਨਾ ਕੀਤੀ
ਹੈ, ਕਹਿੰਦੇ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
ਰੰਗ ਨਾ ਹੱਸੀਆ
ਕਿਸੇ ਨੂੰ ਸਵਾਲ ਜਾਣ ਕੇ ਜ਼ਮੀਨ ਜਾਣ ਕੇ ਮਖੌਲ ਨਹੀਂ ਕਰਨਾ ਚਾਹੀਦਾ, ਹਾਸੀ ਨਹੀਂ ਕਰਨੀ ਚਾਹੀਦੀ।
ਅਜੋ ਤੋਂ ਨਾ ਉਹ ਸਮੁੰਦਰ
ਮਹਿਲ ਆਪਣੀ ਜ਼ਿੰਦਗੀ ਨੂੰ ਦੇਲੀ ਜੋ ਸਮੁੰਦਰ ਵਿੱਚ ਸੰਸਾਰ ਵਿੱਚ ਹੀ ਹੈ।
ਕਿਆ ਜਾਣੋ ਕਿਆ
ਨਹੀਂ ਜਾਣੀ ਕੀ ਹੋ ਜਾਣਾ ਹੈ। ਇੱਕ ਮਹਾਤਮਾ ਸੰਤ ਸਨ, ਉਹਨਾਂ ਦੇ ਕੋਲ ਰਸੈਣੀ ਪਾਰੇ ਦਾ ਇੱਕ ਬਿੰਦ ਪੈਣਾ ਹੋਇਆ ਸੀ। ਇੱਕ ਬਹੁਤ ਵਰਗਤ ਸੰਤ ਸੀ, ਉਹਨੂੰ ਕਹਿਣ ਲੱਗੇ ਲੈ ਸੰਤ ਜੀ ਤੇਰਾ ਮਨ ਧਿਆਨੀ ਹੈ, ਇਹ ਬਕਾਰੀ ਪੁਰਖ ਨੂੰ ਜੇ ਮੈਂ ਦਿਨ ਦੇਤਾ ਉਹ ਵਿਸ਼ੇ ਭੋਗੇਗਾ, ਇਹਨੂੰ ਖਾ ਖਾ ਕੇ ਪਾਣੀ ਵਧਾ ਕੇ ਤੂੰ ਇਸ ਬਿੰਦੇ ਤਾਂ ਪਰਵਕਾਲ ਵਾਸਤੇ ਕਿਤੇ ਖਰਚੂਗਾ, ਤੇਰਾ ਕਿਤੋਂ ਤਿਆਗੀ ਇਹ ਪਾਰਾ ਮੈਂ ਸਰੀਰ ਛੱਡਣ ਲੱਗਾ ਹੈ, ਛੋਟੇ ਪਾਰਾ ਰਸੋਈ ਤੈਨੂੰ ਦਿੰਦਾ। ਉਹ ਬਰਗ ਦੇ ਹੰਕਾਰ ਨਾਲ ਕਿਹਾ, ਕਹਿੰਦੇ ਮੈਂ ਸਾਡਾ ਤੇਰੇ ਪਾਰੇ ਨੂੰ ਕੀ ਕਰਨਾ। ਉਹ ਮਹਾਤਮਾ ਸਰਕਾਰ ਦਰਸ਼ੀ ਸੀ, ਕਹਿੰਦੇ ਮੈਂ ਤਾਂ ਤੇਰੇ ਭਾਗ ਲਗਾਉਣ ਲੱਗਾ ਸੀ, ਚੰਗਾ ਤੈਨੂੰ ਪਤਾ ਹੈ ਤੇਰੇ ਅੰਤ ਦੇ ਸਮੇਂ ਦਾ ਕੀ ਹੁੰਦੇ ਦਾ ਹਾਲ ਕੌਣ ਹੈ, ਤਾਂ ਇਸ ਵੇਲੇ ਕੰਮ ਦੇ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰਨੇ, ਚਿੰਗਾਰੀ ਕੱਢੀ ਲੈ ਲੈਣਾ ਜਾ ਕੇ ਤੂੰ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰਨੇ, ਤੇਰੀ ਗਲਤੀ ਸਭ ਨਾਸ ਹੋਣੀ। ਇਹ ਮਹਾਤਮਾ ਨੇ ਵੀ ਅਗਲੀ ਗੱਲ ਦੱਸ ਦਿੱਤੀ, ਉਹੀ ਕਾਰਨ ਆਇਆ ਗਿਆਨੀ ਦੀ ਮਾਸੀ ਚ ਵਕਾਰੀ ਹੋ ਕੇ ਚਿੰਗਾਰੀ ਕੱਢ ਲਿਆਇਆ ਤੇ ਚਿੰਗਾਰ ਬਣ ਕੇ ਜੁੱਤੇ ਸਿਉਂ ਕੇ ਗੁਜ਼ਾਰਾ ਕਰਿਆ ਕਰੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਭੈ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਚ, ਕਿਸੇ ਨੂੰ ਮਹਾਰ ਨਹੀਂ ਕਰਨਾ ਚਾਹੀਦਾ। ਸਾਹਿਬ ਕਬੀਰ ਜੀ ਕਹਿੰਦੇ ਹਨ
ਅਜੇ ਹੋ ਸਰ ਨਾਉ ਸਮੁੰਦਰ ਮਹਿਲ
ਨੌਕਾ ਜਿਹੜੀ ਹੈ ਸਮੁੰਦਰ ਦੇ ਵਿੱਚ ਹੀ ਹੈ, ਜੋ ਜੀਵਨ ਜਿਹੜਾ ਹੈ ਸਾਡਾ ਸੰਸਾਰ ਚ,
ਕਿਆ ਜਾਣੋ ਕਿਆ
ਕੀ ਜਾਣੀਏ ਕੀ ਸਾਡੇ ਤੇ ਵਰਤਾਰਾ ਵਰਤਣਾ ਹੈ। ਭੈ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਹਾਸੀ ਨਹੀਂ ਕਰਨੀ ਚਾਹੀਦੀ। ਕਦੇ ਰਾਮ ਚੰਦਰ ਨੇ ਹਾਸੀ ਕੀਤੀ, ਨਾਗਮੁਨ ਦੇ ਬਾਂਦਰ ਦਾ ਮੂੰਹ ਲਾਤਾ, ਉਹਨੂੰ ਸ਼ਰਾਫ ਦੇ ਦਿੱਤਾ ਤੇ ਜਾ ਤੇਰੀ ਨਿਸ਼ਚੀ ਨਿਕਲ ਜੀ ਰੋਂਦਾ ਫਿਰੇਗਾ। ਬਾਂਦਰ ਤੇ ਵੀ ਸਹਾਇਤਾ ਕਰਨਗੇ, ਦੁਸ਼ਮਣ ਨੂੰ ਵੀ ਸ਼ਰਾਫ ਧਾਰਨਾ ਚਾਹਿਆ। ਕਿਉਂ ਸੰਤ ਨੂੰ ਸੋਚੀ ਮਸਤਰੀ ਕੁਲ ਦੇਵਨ ਪਲੀਤ, ਭਾਗਵਾਨ ਸੇਵਾ ਕਰਨ ਹੁਜਨਾ ਕਰਨ ਪਲੀਤ।
ਕਬੀਰ ਗਰਵ ਨਾ ਕੀਤੀ ਹੈ,
ਗਰਵ ਕਬੀਰ ਜੀ ਕਹਿੰਦੇ ਹੰਕਾਰ ਨਹੀਂ ਕਦੇ ਕਰਨਾ ਚਾਹੀਦਾ।
ਦੇਹੀ ਦੇਖ ਸੁਰੰਗ,
ਆਪਣੀ ਦੇਹੀ ਦਾ ਸੋਨੇ ਵਰਗਾ ਸੋਹਣਾ ਰੰਗ ਵੇਖ ਕੇ ਕੰਚਨ ਵਰਗੇ ਪੈਸੇ ਕਲਵਤ ਪੀਰੇ ਵਾ, ਇਹਦਾ ਮਾਣ ਨਹੀਂ ਕਰਨਾ ਚਾਹੀਦਾ।
ਆਜ ਕਾਲ ਕੱਜ ਜਾਓਗੇ,
ਅੱਜ ਜਾਂ ਕੱਲ ਨੂੰ ਜਦੋਂ ਆਜੀ ਦਾ ਕਾਲ ਹੋ ਗਿਆ ਉਮਰ ਦਾ, ਉਦੋਂ ਛੱਡ ਕੇ ਚਲੇ ਜਾਓਗੇ।
ਕੰਚੜੀ
ਭਜਾਉਣ ਸਭ ਪੁਰਾਣੀ ਹੋਈ ਕੰਜ ਦੇ ਟਾਈਮ ਛੱਡ ਜਾਂਦਾ, ਐਂ ਦੇ ਨੂੰ ਛੱਡ ਕੇ ਚਲੇ ਜਾਓਗੇ ਪਰਲੋਕ ਨੂੰ।
ਕਬੀਰ ਲੁੱਟਣਾ ਹੈ ਤਾਂ ਕਬੀਰ ਲੁੱਟਣਾ ਹੈ ਤਾਂ ਲੁੱਟਣਾ।
ਜ਼ਿੰਦਗੀ ਬੜੀ ਭਾਰੀ ਲੁੱਟ ਪਈ, ਲੁੱਟ ਪਈ ਤੋਂ ਸਾਹਿਬ ਸੰਗਤ ਜੀ ਕਾਂਸੀ ਦੇ ਲੋਕਾਂ ਨੂੰ ਬਹੁਤ ਲੁੱਟ ਲਿਆ, ਬੜਾ ਮਾਲ ਧੰਨ ਲਿਆ। ਏ ਕਬੀਰ ਦੇ ਕੋਲੇ ਆ ਕੇ ਕਹਿਣ ਲੱਗੇ, ਕਬੀਰ ਕਾਂਸੀ ਕਹਿੰਦੀ ਲੁੱਟ ਪਈ ਹੈ, ਤੂੰ ਵੀ ਲੁੱਟਣਾ ਚਾਹੀਦਾ ਸੀ, ਤੂੰ ਵੀ ਗਰੀਬ ਹੈ, ਆਪਦੀ ਗਰੀਬੀ ਚੱਕ ਲੈਂਦਾ ਇਹਨੂੰ ਲੁੱਟ ਲਿਆਉਂਦਾ। ਤਾਂ ਕਬੀਰ ਸਾਹਿਬ ਜੀ ਉਸ ਵੇਲੇ ਸ਼ਲੋਕ ਉਚਾਰਦੇ ਹਨ,
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ।
ਸਾਹਿਬ ਜੀ ਕਹਿੰਦੇ ਹੇ ਭਾਈ ਜੇ ਲੁੱਟਣਾ ਹੈ
ਤਾਂ ਲੁੱਟ ਲੈ,
ਅਸੀਂ ਦੱਸਦੇ ਲੁੱਟ ਲੈ ਜੇ ਲੁੱਟ ਨੂੰ ਲੁੱਟਣਾ ਹੈ ਤਾਂ ਕਿਹੜੀ ਲੁੱਟ ਹੈ।
ਰਾਮ ਨਾਮ ਹੈ
ਜਿਹੜਾ ਰਾਮ ਪਰਮੇਸ਼ਰ ਦਾ ਨਾਮ ਲੁੱਟਣਾ ਇਹ ਲੁੱਟ ਹੈ। ਜੋ ਲੁੱਟਣੀਆਂ ਤਾਂ ਲੁੱਟ ਲੈ ਕਹਿਣ ਲੱਗੇ
ਪਾਤਸ਼ਾਹ ਪਛਤਾਓਗੇ।
ਜੇ ਤੁਸੀਂ ਨਾ ਇਸ ਲੁੱਟ ਨੂੰ ਨਾਮ ਜੀ ਨੂੰ ਪ੍ਰਾਪਤ ਕਰੋਗੇ ਫਿਰ ਪਿੱਛੋਂ ਪਛਤਾਉਂਦੇ ਰਹੋਗੇ,
ਪ੍ਰਾਣ ਜਾਣਗੇ
ਪ੍ਰਾਣ ਤੁਹਾਡੇ ਛੁੱਟ ਜਾਣਗੇ। ਇਸੇ ਪ੍ਰਕਾਰ ਸਾਹਿਬ ਸਿੰਘ ਜੀ
ਜਾਣਗੇ
ਪ੍ਰਾਣ ਤੁਹਾਡੇ ਛੁੱਟ ਜਾਣਗੇ। ਇਸੇ ਪ੍ਰਕਾਰ ਸਾਹਿਬ ਸਿੰਘ ਜੀ 1857 ਵਿੱਚ ਜਿਹੜੀ ਲੁੱਟ ਦਿੱਲੀ ਚ ਹੋਈ ਸੀ ਉਸ ਵਿੱਚ ਬਾਬਾ ਕਰਮ ਸਿੰਘ ਜੀ ਜਿਹੜੇ ਸਨ ਫੌਜੀ ਵਾਲੇ ਤੇ ਫੌਜ ਚ ਭਰਤੀ ਸਨ ਤੇ ਫੌਜ ਵਿੱਚ ਭਰਤੀ ਹੋ ਕੇ ਉੱਥੋਂ ਕੁਝ ਨਾ ਲੁੱਟ ਕੇ ਲਿਆਏ। ਮਾਂ ਕਹਿਣ ਲੱਗੀ ਪੁੱਤ ਵੇਖ ਲੋਕ ਘਰਾਂ ਨੂੰ ਭਰ ਲਿਆ ਲਿਆ ਕੇ ਲੁੱਟ ਲਿਆ ਲਿਆ ਕੇ ਤੂੰ ਖਾਲੀ ਆ ਗਿਆ, ਤੂੰ ਮੇਰੇ ਵਾਸਤੇ ਕੋਈ ਲੁੱਟ ਕੇ ਲਿਆਉਂਦਾ। ਸੰਤ ਹੈਰਾਨ ਹੋ ਗਏ, ਕਹਿੰਦੇ ਮਾਂ ਵੀ ਲੁੱਟ ਚਾਹੁੰਦੀ ਹੈ। ਕਹਿਣ ਲੱਗਾ ਮਾਤਾ ਜੰਗ ਦੇ ਸਮਾਨ ਦੇ ਵਿੱਚੋਂ ਜਿਸਲੇ ਆਪਣੇ ਭਰਾਏ ਦਾ ਕੋਈ ਸਮਝ ਨਹੀਂ ਸੀ, ਮੈਂ ਆਪਣੀ ਦੇਹ ਲੈ ਕੇ ਆ ਗਿਆ ਥੋੜਾ। ਕਹਿਣ ਲੱਗੀ ਮੈਂ ਪੁੱਤ ਮੇਰੇ ਵਾਸਤੇ ਕੋਈ ਲੁੱਟ ਲਿਆਉਣੀ ਸੀ। ਸੰਤਾਂ ਦਾ ਇੰਨਾ ਚਿੱਤ ਫਿਰ ਉਪਰਾਮ ਹੋਇਆ, ਸਭ ਸੰਗਤ ਜੀ ਪਰਮੇਸ਼ਵਰ ਦੇ ਭਜਨ ਚ ਉਸ ਮਰਾਜ ਨਾਲ ਜੁੜੇ, ਉਸ ਮਰਾਜ ਨਾਲ ਜੁੜ ਕਰਕੇ ਨਾਲ ਉਹਦਾ ਭਜਨ ਕਰਨ ਲੱਗ ਗਏ। ਕਹਿੰਦੇ ਮਾਪੇ ਵੀ ਦੇਖਦੇ ਮਾਇਆ ਵੀ ਚਾਹੁੰਦੇ ਗਏ, ਐਸਾ ਵਿਰਾਜ ਸੰਤਾਂ ਨੂੰ ਹੋਇਆ। ਫਿਰ ਮਹਾਰਾਜ ਸਾਹਿਬ ਨੇ ਉਹਨਾਂ ਦਾ ਪਹਿਰਾ ਦਿੱਤਾ ਉਸਨੇ ਸਿਪਾਹੀ ਬਣ ਕੇ, ਤੇ ਜਦੋਂ ਪਹਿਰਾ ਦਿੱਤਾ ਤੇ ਉਸ ਵੇਲੇ ਰਹਿਰਾਸ ਦਾ ਪਾਠ ਕਰਕੇ ਸਮਾਧੀ ਜੁੜੇ ਰਹੇ। ਰਾਤ ਨੂੰ ਜਦੋਂ 9 ਵਜੇ ਪਹਿਰਾ ਦੇਣਾ ਸੀ ਪਹਿਰਾ ਦਿੱਤਾ, ਤੇ ਸਵੇਰੇ ਆਏ ਸਿਪਾਹੀ ਨੂੰ ਪੁੱਛਿਆ ਵੀ ਅੱਜ ਮੈਂ ਗੈਰ ਹਾਜ਼ਰ ਹਾਂ। ਸਿਪਾਹੀ ਕਹਿੰਦਾ ਨਹੀਂ, ਮੇਰੇ ਦਾਹਣੇ ਪਾਸੇ ਤੁਸੀਂ ਖੜੇ ਹੋ ਬਾਬਾ ਕਰਮ ਸਿੰਘ ਜੀ, ਪਹਿਰਾ ਦਿੱਤਾ ਸੀ। ਕਹਿੰਦੇ ਚੰਗਾ, ਹੁਣ ਅਸੀਂ ਉਹਨਾਂ ਦੀ ਨੌਕਰੀ ਕਰਾਂਗੇ ਜਿਹਨੇ ਮੇਰਾ ਪਹਿਰਾ ਦਿੱਤਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਰਾਜ ਜੀ ਨੂੰ ਹੋ ਜੇ ਤੁਹਾਨੂੰ ਪੁਰਖਣਗੇ। ਹਜ਼ੂਰ ਫਰਮਾਉਂਦੇ ਕਬੀਰ ਜੀ,
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ,
ਰਾਜ ਕਹਿੰਦੇ ਲੁੱਟਣਾ ਤਾਂ ਲੁੱਟ ਨੂੰ ਲੁੱਟ ਲੈ ਹੈ,
ਰਾਮ ਨਾਮ ਹੈ
ਦੇ ਨਾਮ ਦੀ ਲੁੱਟ ਹੈ,
ਮੇਰੇ ਪਾਤਸ਼ਾਹ ਪਛਤਾ
ਵੇ ਰਾਮ ਦੇ ਨਾਮ ਦੀ ਲੁੱਟ ਨਾ ਲੁੱਟੋਗੇ ਮਨੁੱਖਾ ਜਨਮ ਚ, ਫਿਰ ਪਿੱਛੋਂ ਉਦੋਂ ਪੱਚਾ ਪਾਪ ਹੀ ਕਰਦੇ ਰਹਿ ਜਾਓਗੇ।
ਪ੍ਰਾਣ ਜਾਣਗੇ
ਜਿਸ ਵੇਲੇ ਤੁਹਾਡੇ ਪ੍ਰਾਣ ਛੁੱਟ ਜਾਣਗੇ ਨਿਕਲ ਜਾਣਗੇ।
ਕਬੀਰ ਐਸਾ ਕੋਈ ਨਾ ਜਨਮੇ,
ਇਹੋ ਜਿਹਾ ਕੋਈ ਜਨਮਿਆ ਹੀ ਨਹੀਂ ਹੈ,
ਆਪਣੇ ਘਰ ਲਾਵੇ
ਆਪਣੀ ਦੇਹ ਮਾਰੂ ਤੂੰ ਘਰ ਨੂੰ ਅੱਗ ਲਾ ਕੇ ਦੇਹ ਮਾਰੂ ਨੂੰ ਸਾੜ ਦੇਵੇ, ਇਹੋ ਜਿਹਾ ਕਿਹੜਾ ਫਿਰ ਜਨਮ ਧਾਰਿਆ ਹੋਵੇ ਜਿਹਨੇ, ਉਹ ਤਾਂ ਮੁਕਤੀ ਹੋ ਗਿਆ ਹੈ ਦੁਨੀਆਂ ਚ।
ਮੰਚੋ ਲੜਕਾ ਜਾਰ ਕਹਿ,
ਲੜਕੇ ਕੌਣ ਕੰਮ ਕਰੋ ਲੋਹ ਮੋਹੰਕਾਰ ਹੈ, ਇਹਨਾਂ ਨੂੰ ਜਾ ਕਰਕੇ ਬ੍ਰਹਮ ਵਿਆਸ ਰੂਪੀ ਲਗਨੀ ਵਿੱਚ
ਰਾਮ ਲਿਵਲਾ
ਰਾਮ ਪਰਮੇਸ਼ਰ ਦੀ ਲਿਵ ਲਾ ਕੇ ਰਹੇ ਹੈ ਜਾਂ ਨਹੀਂ ਕੋਈ ਫਿਰ ਮੁੜ ਕੇ ਜੰਮਿਆ, ਉਹ ਮੁਕਤ ਹੈ। ਪ੍ਰਭਤਾ ਪਾ ਜਾਸ ਮਗ ਨਾਹੀ, ਐਸਾ ਕੌਣ ਦੁਨੀਆਂ ਜੰਮੇ ਹੈ ਜਿਹਨੂੰ ਪ੍ਰਭਤਾ ਪਾ ਕੇ ਫਿਰ ਮਗਨਾ ਹੋਵੇ, ਮੁਕਤ ਹੋ ਗਿਆ ਪੁਰਖ।
ਉਹ ਹੈ ਲੜਕਾ ਬੇਚਈ,
ਕਬੀਰ ਸਾਹਿਬ ਜੀ ਪ੍ਰੇਮ ਦੇ ਨਾਲ ਬਚਨ ਕਰਦੇ ਆ, ਕੋਈ ਹੈ ਭਾਈ ਲੜਕਾ ਵੇਚਣ ਵਾਲਾ,
ਲੜਕੀ ਵੇਚੈ
ਅਗਰ ਕੋਈ ਹੈ ਲੜਕੀ ਵੇਚਣ ਵਾਲਾ,
ਸਾਂਝਾ ਕਰੈ ਕਬੀਰ
ਕਬੀਰ ਕਹਿੰਦਾ ਮੇਰੇ ਨਾਲ ਸਾਂਝ ਕਰ ਲੋ ਵਿਸ਼ਕ,
ਹਰ ਤੰਗ ਬੰਦ ਕਰ
ਹਰੀ ਦੇ ਨਾਲ ਬੰਦ ਕਰ ਦੇਜੇ, ਕਿ ਲੜਕਾ ਵੇਚਣਾ ਸਾਡੀ ਕਮਾਲੀ ਲੜਕੀ ਲੈ ਲੋ, ਅਤੇ ਜੇ ਕਿਸੇ ਨੇ ਲੜਕੀ ਵੇਚਣੀ ਤਾਂ ਸਾਡਾ ਕਮਾਲਾ ਲੜਕਾ ਲੈ ਲੋ। ਇਸ ਪ੍ਰਕਾਰ ਵਟਾਂਦਰੇ ਦਾ ਕੋਈ ਪਾਪ ਨੂੰ ਮੁੱਲ ਨਹੀਂ ਲੈਣਾ ਚਾਹੀਦਾ ਲੜਕੀ ਤੇ ਲੜਕਿਆਂ ਦਾ, ਤਾਂ ਹਰੀ ਦੇ ਨਾਲ ਇਸ ਪ੍ਰਕਾਰ ਬੰਦ ਕਰ ਲੋ ਕਹਿਣ ਲੱਗੇ। ਇਸੇ ਪ੍ਰਕਾਰ ਫਰਮਾਉਂਦੇ ਹਨ
ਉਹ ਹੈ ਲੜਕਾ ਦੇਖਦੇ,
ਕਈ ਤਾਂ ਵੀ ਲੜਕਿਆਂ ਨੂੰ ਵੇਖੇ ਵੀ ਇੰਨੇ ਹਜ਼ਾਰ ਦੇਵੇਗਾ, ਇੰਨੇ ਲੱਖ ਦੇਵੇਗਾ, ਹਵਾਈ ਜਹਾਜ਼ ਦੇਵੇਗਾ, ਨਾਲ ਮੋਟਰ ਦੇਵੇਗਾ, ਤੇ ਇਸ ਪ੍ਰਕਾਰ ਰੋਜ਼ੀਆ ਲੈ ਕੇ ਦੇਵੇਗਾ, ਤਾਂ ਮੈਂ ਤੇਰੀ ਕੁੜੀ ਦਾ ਸਾਥ ਨੂੰ ਲੜਕੇ ਦੇਖਦੇ ਆ ਤੇ, ਤੇ ਲੜਕੀ ਲੜਕੀਆਂ ਤਾਂ ਪ੍ਰਤੱਖ ਹੀ 2-2 ਹਜ਼ਾਰ 3-3 ਹਜ਼ਾਰ ਲੋਕ ਲੈ ਕੇ ਵਿਆਹ ਦਿੰਦੇ ਆ, ਜਿਹਨਾਂ ਵਿਚਾਰਿਆਂ ਨਾ ਹੁੰਦਾ ਹੋਵੇ ਪੈਸੇ ਖਰਚ ਕੇ ਕਰਨਾ ਪੈਂਦਾ ਹੈ। ਇਸ ਪ੍ਰਕਾਰ ਕਈ ਲੜਕੀਆਂ ਨੂੰ ਵੇਚਦੇ ਫਿਰਦੇ ਹਨ।
ਸਾਂਝਾ ਕਰੈ ਕਬੀਰ
ਕਬੀਰ ਕਹਿੰਦਾ ਅੱਜ ਸਾਂਝ ਭਗਤਾਂ ਨਾਲ ਕਰਨੀ ਚਾਹੁੰਦੇ ਹੈ,
ਹਰ ਸੰਗ ਬੰਦ ਕੁੜੀਆਂ
ਤੇ ਮੁੰਡਿਆਂ ਨੂੰ ਰੋਜ਼ ਰੋਜ਼ ਕੇ ਖਾਂਦੇ ਆ, ਤੇ ਹਰੀ ਨਾਲ ਕਹਿੰਦੇ ਬੰਦ ਕਰਾ ਦੇ, ਹਰੀ ਨਾਲ ਬੰਦ ਜਾਂਦਾ ਕਿਵੇਂ ਹੋ ਸਕਦਾ ਵਪਾਰੀ ਆਦਮੀਆਂ ਦਾ, ਜਿਹਨੇ ਆਪਦੀ ਬੱਚੀ ਨੂੰ ਵੇਚਤਾ ਹੁਣ ਬਾਕੀ ਕੀ ਰੱਖ ਲਿਆ ਘਰ ਨਾਲ ਦਾ, ਜੇ ਲੜਕਾ ਵੇਚਤਾ ਹੁਣ ਕੀ ਉਹਨਾਂ ਜਿਹਨਾਂ ਲੜਕੀ ਦਾਨ ਕੀਤੀ ਹੈ ਉਹਨਾਂ ਦਾ ਘਰ ਹੀ ਸਾਰਾ ਨਾਸ਼ ਕਰ ਦਿੱਤਾ, ਉਸ ਆਦਮੀ ਨੂੰ ਕੀ ਖੱਟਿਆ ਦੁਨੀਆਂ ਚ ਆ ਕੇ, ਤੇ ਹਰੀ ਦੇ ਨਾਲ ਵਿਚਾਰ ਕਰਨ ਵਾਲੀ ਗੱਲ ਨਹੀਂ ਹੈ। ਸੋ ਮਾਰਨ ਕਿਆ ਕੰਨਿਆਂ ਦੇ ਸਿੱਖ ਕੋ ਮੇਰੇ ਨਹੀਂ ਕੁਛ ਨਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਮੇਰੇ ਧਾਮ, ਤੇ ਰਹਿ ਬਣਾਵੇ ਦੇ ਬੱਚਿਆਂ ਨੂੰ ਸਤਿਗੁਰਾਂ ਦੇ ਸੋ ਫਰਮਾਉਂਦੇ ਹਨ।
ਉਹ ਹੈ ਲੜਕਾ ਵੀ
ਕੋਈ ਹੈ ਭਾਈ ਲੜਕਾ اپنے من روپی لڑکا جو کسی نے بیچنا ہوگی دے دے
لڑکی بیچا
اگر کوئی لڑکی لے کر کے بدھی روپ لڑکی کسی نے بیچنی ہوگی تو بیچ دے
سانجا کرا کبیر
کسی نے سانج کرنی ہوگی کبیر صاحب جی کہ کسی لڑکا بیچنا من وہ سارے پاسوں برہم ودیا روپی لڑکی کے ٹائم لے لے جی کسی نے اپنی لڑکی بیچنی ہے بدھی وہ برہم گیان روپی اپروہ گیان روپی لڑکا سارے پاسوں لے لے
سانجا کرا کبیر
کبیر صاحب جی کہ سانج کر لو سارے نال
ہر سنگ بن جی کرے
جس نے ہری کے نال وپار کرنا اس پرکار من بانی شریر کر کے وہ اپنا آپ ارپ کے پراپت کر لے برہم کے ٹائم
کبیر اے چیتاونی
کبیر صاحب جی کے کول کوئی بھوگا نہیں مہما کرتا سی اور میں بڑے بھوگ بھوگ رہا ہوں بڑا آنند مانیا ہے اور سائیں کبیر صاحب جی اپدیش دیں فرما ہیں
کبیر یہ کتاب نہیں
کہتے بھائی اسی کتاب نہیں کرا تم چیتے کرا تم بھول گیا ہے
ہاتھ سہتا رہ جا
سنسا فکر میں رہ جائے کہ مجھے کسی نے دسیا ہی نہیں
ہاتھا بھوگ جو بھوگ
دے پیچھے ہوں تک بھوگ بھوگ رہے ہیں پرانیا
تل کو گڑ لے
کھا تو دو پیسہ پارا پا کر گڑ لے کے دکھا کے ویس ہوں کہ میں بھوگ بھوگ ہے انہوں نے بھوگا نے مل گیا مینو پہلا گڑ دے دے جا دو پیسہ پر گڑ دے دے تو ڈائن تین دندا گڑ کے نہیں وہ بھوگ ٹائم بھوگ گئے تو دو پیسہ پر گڑ میٹھوں مل گئے میں کیوں دینا تینوں جب بھوگا بھوگیا میں اسے پا پر گڑ بھی نہیں دینا کسی نے تو پرلوک تو نہ بھوگا کا سکھ تینوں کی ملے گا بنا چرنداسیاں ٹائم تو ہور مل نہیں تینوں کوئی ملنا اس کر کے تین سمجھنا چاہیے
پھر پاشا بھوگ جو بھوگ
پیچھے بھوگ بھوگیا ہے جیو
تین کوئی گڑ لے کھا
دو پیسہ پر کوئی گڑ نہیں تین دن لے کے کھان واسطے تم دس کی پراپت کرے گا اس کر کے پیچھے جہاں بھوگ بھوگے ہے وہ کون ہے گڑ نہ اگیان کر کے اگیان ہے نا بھوگا کا گرو اس اگیان نے لے کے گڑا دے کھا جا ناش کر دے تا تین سکھ ہو گئے گا ہو کسی پرکار سکھ نہیں ہونا پاشا بھوگ جو بھوگ دے پیچھے جہاں بھوگ بھوگے تیرے من بھی بھوگے ہیں نا کہ انڈیا کا من جہاں گرو ہے یہ بھی ہنگتا لے کے کھا جا ناش کر دے پھر تین سکھ ہو گئے گا نہیں تو ایک پاس ہوتا ہے پاشا بھوگ جو بھوگ دے جہاں پیچھے بھوگ ہو گیا دشے کو تم سگنے جنگ رہی لپٹا ہے نانک جنگ بھی چاہیے میٹھا ہلکا نہ ہو پیچھے جہاں بھوگ ہو گیا زہر چڑی ہوئی ہے تینو کوئی نلتی واپس گرا کے پاس نام سے جاگ کی گڑ لے کے کھا لا تو کڑکن تو بھی چکی جا گئے
کبیر میں جانے پڑھ بو پلو
میرے کو نیام کرنے واسطے آئے ان پڑھ تو پڑھے ہوئے تو جو بھی کن آ کے پرشن کیا کبیر دیکھو میں کیا پڑھنا گھومنا کی ہے تو میں نے گھوڑا پڑے ہوئے ہیں پڑھ کے کی لینا ان پڑھ کہنے لگے تو دعا کہنے لگا جی دیکھو پلاٹ بھی کوئی گیان نہیں ہوں پڑھے تو بغیر شاستر گیان پڑھے تو میرا سمجھ نہیں ہے ہوں تو اس کر کے میں کہنا پڑھائی کرنی چاہیے جو بھی کہنا جو کرنا چاہیے تھی دسو سارا کی مت ہے کبیر صاحب جی اتر دیا میں
کبیر میں جانے پڑھ بہت
بھائی ہوں پڑھ رہے ہیں ماروں تو میں جانے پڑھنا چنگا ہے تو من سمجھاون کارن کشو پڑھی ہے گیا من کے سمجھاؤ واسطے جنہیں بھیر کے سروپ سمجھ لیے ایشور کے سروپ سمجھ لیے مایا کے سروپ سمجھ لیے بندن سمجھ لیے مرت سمجھ لیے یہاں تو گیان ضرور پڑھنا چاہیے میں جاننا ان پڑھ رہا ہوں نہ تو پائی پڑھنا چنگا ہے کبھی جی کہنے لگے ان پڑھ کہتا کیوں دیکھا کہ میں پڑھنا سدھ ہو گیا تو پھر جب پڑھنا سدھ ہو گیا تو اس ویلے جو بھی بولے تھی اتر دو کبیر جی
پڑھ دے کہ پڑھ جو
کبیر جی کہتے پر پڑھ والوں جو بھی کما ہے یہ پائی چنگا ہے پڑھ دے نالوں جوگ چنگا جو بھی بول اٹھیا کہتے کیوں میری جی تھوڑی کنا ہم پڑھ بھی رہ گئے ہوں پڑھے ہوئے بھی رہے ہوئے کہ جو بھی وڈا ہوا کنا تو کبیر دس جو کما چاہیے تو کبیر صاحب جی اتر دے
ہمیں
پڑھو ان پڑھو نہ تو پڑھو چنگے ہے پڑھے نالوں جو کما والے چنگے ہے پر میں تو بھگتی نہیں شردا پرمیشور کی کرو
گی
نندا لوگ مندی جان بھی بھگتی کر رہا کبیر تو میری چھوٹا ہی سمجھو تم میں مارا بھی بھگتی نہیں کدو بھی پیار سکتا بھگتی سارے نال وڈی ہے جوگ نالوں جوگ جگ نہیں فل تو مانو جو کر دس مسرا ہے ਉਹਦੇ ਜੋੜ ਕੇ ਜਾ ਚੁੱਕੇ ਸਭ ਨਿਸ਼ਫਲ ਹੈ ਜੋ ਮਾਰੋ ਦਾ ਜਸ ਪੜਾ ਦਿੰਦਾ ਹੈ। ਇਸ ਕਰਕੇ ਭਗਤੀ ਨੂੰ ਮੈਂ ਪਰਮੇਸ਼ੁਰ ਦੀ ਛੱਡਦਾ, ਭਾਵੇਂ ਲੋਕ ਮੇਰੀ ਨਿੰਦਿਆ ਕਰੀ ਜਾਣ।
ਕਬੀਰ ਲੋਕ ਤੇ ਨਿੰਦਾ ਬੱਪੜਾ,
ਜਿਹੜੇ ਬੱਪੜੇ ਕੁਛ ਅਗਿਆਨੀ ਲੋਕ ਹੈ ਉਹ ਨਿੰਦਿਆ ਕਰਕੇ ਮੇਰਾ ਕੀ ਵਿਗਾੜ ਦੇਣਗੇ।
ਇਹ ਮਨ ਨਹੀਂ ਗਿਆ,
ਜਿਹਨਾਂ ਦੇ ਮਨ ਚ ਸ਼ਕੁੰਤਲਾ ਉੱਪਰ ਗਿਆਨ ਨਹੀਂ ਹੈ, ਜੀਵਿਸ ਦੇ ਭੇਸ ਦਾ, ਜੀਵਿਸ ਦੀ ਏਕਤਾ ਦਾ, ਬਾਤ ਕਰਦਾ ਮੱਖਰ ਦਾ ਕੋਈ ਗਿਆਨ ਹੀ ਨੀ ਜਿਨ੍ਹਾਂ ਦੇ ਮਨ ਚ।
ਰਾਮ ਕਬੀਰਾ ਰਵ ਰਹੇ
ਗੁਰੂ ਜੀ ਕਹਿੰਦੇ ਸੀ, ਰਾਮ ਵਿੱਚ ਰਮ ਰਹੇ, ਰੱਜ ਰਹੇ ਹਾਂ, ਉਚਾਰ ਰਹੇ ਹੋ ਪਰਮੇਸ਼ਰ ਨੂੰ।
ਅਵਰ ਤਜੇ ਸਭ ਕਾਮ,
ਹੋਰ ਜਿਹੜੇ ਦੁਨੀਆਂ ਦੇ ਕੰਮ ਕਾਮਨਾ ਸਭ ਛੱਡ ਦਿੱਤੀਆਂ ਹਨ।
ਕਬੀਰ ਪਰਦੇਸੀ ਕਾ ਘਾਗਰ
ਸਾਹਿਬ ਜੀ ਰਾਜ ਨੂੰ ਉਪਦੇਸ਼ ਦੇ ਰਹੇ ਹਨ।
ਕਬੀਰ ਪਰਦੇਸੀ ਕਾ ਘਾਗਰ,
ਇੱਕ ਪਰਦੇਸੀ ਫਕੀਰ ਸੀ, ਉਹਦੇ ਘਾਗਰ ਚੋਲਾ ਪਾ ਸੀ ਬਾਹਲੀਆਂ ਕਲੀਆਂ ਵਾਲਾ, ਜਿਵੇਂ ਘੱਗਰਾ ਹੁੰਦਾ ਹੈ ਉਸ ਤੋਂ, ਜਿਵੇਂ ਮੱਥਾ ਥੱਲੇ ਚੋਲਾ ਗਿਆ ਉਸ ਤੋਂ ਘੱਗਰਾ ਜਿਹਾ ਬਣਾਇਆ ਹੋਇਆ, ਤੇ ਸਭ ਘੁੱਟਵੀਂ ਪੇਟੀ ਵੀ ਬਣੀ ਹੋਈ ਹੈ, ਇਹ ਘੱਗਰੇ ਵਰਗਾ ਹੁੰਦਾ ਹੈ। ਤੋ ਇਸ ਨੂੰ ਕਹਿੰਦੇ ਹਨ
ਕਬੀਰ ਪਰਦੇਸੀ ਕਾ ਘਾਗਰਾ,
ਜੀ ਕਹਿੰਦੇ ਪਰਦੇਸੀ ਦੇ ਘਾਗਰੇ ਚੋਲੇ ਚ ਘੱਗਰੇ ਦੇ ਚ ਬਾਹਲੀਆਂ ਕਲੀਆਂ ਵਾਲੇ ਚ,
ਇਸ
ਬਾਹਲੀਆਂ ਦੇ ਘੱਗਰੇ ਹੁੰਦੇ ਹਨ, ਕਈ ਕਈ ਗਜਾਂ ਦੇ ਕਹਿੰਦੇ ਘੱਗਰੇ ਦੇ ਚੋਲੇ ਨੂੰ ਅੱਗ ਲੱਗ ਗਈ,
ਸਿੰਸਾ ਜਲ ਕੋਇਲਾ ਭਈ,
ਉਹਦੇ ਵੀ ਖਬਰੀ ਸੀ ਨਾ ਪਾਈ ਹੋਈ ਚੋਲਾ, ਉਹਦਾ ਜਲ ਕੇ ਕਹਿੰਦੀ ਕੋਇਲੇ ਸਾਹ ਹੋ ਗਈ,
ਜਿਹੜੀਆਂ
ਤਾਰਾਂ ਸੀ ਪਾਈਆਂ ਹੋਈਆਂ ਸਾਹਿਬ ਦੀਆਂ, ਉਹ ਇਕੱਠਾ ਕਰਨ ਵਾਸਤੇ ਘੱਗਰੀਆਂ ਨੂੰ, ਉਹਨੂੰ ਸੇਕ ਨੀ ਲੱਗਾ, ਕਹਿੰਦੇ ਉਹ ਰਹਿ ਗਈਆਂ ਸਹੀ ਸਲਾਮਤ। ਕਹਿੰਦੇ ਪਰਦੇਸੀ ਕੌਣ ਜੀਵ, ਮਨ ਪਰਦੇਸੀ ਜੇਬ ਵੀ ਹੈ, ਸਭ ਦੇਸ਼ ਪਰਾਇਆ, ਇਹ ਦੇਸ਼ ਨੀ ਇਹਦਾ ਹੈ, ਇਹ ਪ੍ਰਲੋਕ ਦਾ ਦੇਸ਼ ਹੈ, ਇਸ ਪਰਦੇਸੀ ਜੀਵ ਦੇ ਘੱਗਰੇ ਦੇ ਰੁਪੀ ਚੋਲੇ ਨੂੰ ਘੱਗਰੇ ਨੂੰ ਕਾਲ ਦੀ ਅੱਗ ਲੱਗੀ ਹੋਈ ਹੈ,
ਹਿੰਸਾ ਜਲ ਕੋਇਲਾ
ਭਈ, ਜਲ ਕਰਕੇ ਕਾਲ ਦੀ ਅੱਗ ਚ ਕੋਇਲੇ ਸਵਾਹ ਹੋ ਗਈ ਹੈ,
ਲਾਗੇ ਆਚ ਲਾਉਂਦਾ
ਸੂਖਮ ਸਰੀਰ ਜਿਹੜਾ ਹੈ ਇਹਨੂੰ ਸੇਕ ਨੀ ਲੱਗਾ, ਇਹ ਹੁਕਮ ਦੇ ਨਾਲ ਆਇਆ ਸੀ ਚਲਿਆ ਗਿਆ।
ਕਬੀਰ ਹਿੰਸਾ ਜਲ ਕੋਇਲਾ ਭਈ,
ਇਸੇ ਪ੍ਰਕਾਰ ਤਾਗੇ ਦੇ ਸੱਤ ਸਰੂਪ ਦੇ ਜਾਤੇ ਹੈ, ਉਹ ਨਾ ਕਾਰਨਗੇ ਮੰਨਦੇ ਆਪਦੀ, ਨਾ ਸੂਖਮ ਨਾ ਸਕੂਲ, ਉਹਨਾਂ ਨੂੰ ਸੇਕ ਨਹੀਂ ਕਾਲਦਾ ਲੱਗਦਾ, ਸਦਾ ਨਿਰਦੋਖ ਰਹਿੰਦੇ ਤੱਕ ਜਾ ਕੇ।
ਕਬੀਰ ਸੰਖਾ ਜਲ ਕੋਇਲਾ
ਭਈ, ਕਹਿੰਦੇ ਖਪਣੀ ਜਲ ਕੇ ਕੋਇਲੇ ਹੋ ਗਈ,
ਖੱਪ ਕੂਤ ਮਕੂਤ,
ਖੱਪਰ ਨੂੰ ਅਫਰ ਕੇ ਸਮਝਦਾ ਸੀ, ਖਪਰਾ ਵੀ ਫੁੱਟ ਗਿਆ, ਫੁੱਟਣ ਤੋਂ ਰਹਿ ਸਮਝਦਾ ਸੀ, ਇਸੇ ਪ੍ਰਕਾਰ
ਜੋਗੀ ਕਬੀਰ ਸਿੰਖਾ ਜਲ ਕੋਇਲਾ ਭਈ,
ਕਹਿੰਦੇ ਖੇਣੀ ਨਾਮਾ ਆਕਾਸ਼ ਦਾ, ਆਕਾਸ਼ ਤੱਕ ਦੀ ਮਾਰੀ ਸੀ ਜਿਹੜੀ, ਸਾਹ ਨਾਲੋਂ ਪ੍ਰਿਥਵੀ ਦਾ, ਪ੍ਰਿਥਵੀ ਤੇ ਆਕਾਸ਼ ਤੇ ਜਲ ਤੇ ਕੋਇਲਾ ਅਗਨੀ ਤੇ ਅੱਗ ਮਚਾਉਣ ਵਾਲੀ ਹਵਾ ਤੇ ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ,
ਜਲ ਕੋਇਲਾ ਭਈ,
ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ,
ਖੱਪਰ ਫੂਤ ਮਕੂਰ,
ਖੱਪਰ ਨੂੰ ਮੁਫਤ ਸਮਝ ਬੈਠਾ ਸੀ, ਇਹ ਦੇਹ ਰੂਪੀ ਖੱਪਰ ਨੂੰ, ਦਸਵੇਂਦਾਰ ਰੂਪੀ ਖੱਪਰ ਨੂੰ, ਜਿਵੇਂ ਕਾਹਨੇ ਨੇ ਕਿਹਾ ਸੀ ਮੈਂ ਦਸਵੇਂਦਾਰ ਪ੍ਰਾਣ ਚੜ੍ਹਾ ਲੂੰ, ਮਾਰਨ ਤਾਂ ਫੁੱਟੀ ਤੇਰਾ ਪਹਿਲਾਂ, ਇਸ ਪ੍ਰਕਾਰ ਹੰਕਾਰੀ ਜਦੋਂ ਹੋਏ ਗਿਆ ਸੀ ਇਹ ਲਾਹੌਰ ਵਿੱਚ, ਉਸ ਦਸਵੇਂਦਾਰ ਪ੍ਰਾਣ ਚੜ੍ਹਾ ਲਏ, ਰਾਸਤੇ ਦੇ ਕਰਕੇ ਪਹਿਲਾਂ ਦਸਵੇਂਦਾਰ ਹੀ ਭੱਜਿਆ ਸੀ ਉਸ ਦਾ, ਇਸੇ ਪ੍ਰਕਾਰ ਕਹਿੰਦੇ ਖੱਪਰ ਜਿਸ ਦੇਹ ਰੂਪੀ ਖੱਪਰ ਨੂੰ ਮਹੂਦ ਸਮਝਦਾ, ਨਾ ਫੁੱਟਣ ਵਾਲਾ ਸਮਝਦਾ, ਫੁੱਟ ਸਮਝਦਾ, ਉਹ ਫੁੱਟ ਜਾਏਗਾ ਕਰਮ ਨਹੀਂ ਰਹੇਗਾ,
ਜੋਗੀ ਬੱਪੜਾ ਖੇਲੇ,
ਉਹ ਜੋਗ ਜੀਵੀ ਜੋਗੀ ਜਿਹੜਾ ਜੀਵ ਹੈ ਬੱਪੜਾ ਵਿਚਾਰਾ ਖੇਲੋ ਚਲਿਆ ਗਿਆ, ਕੁਛ
ਆਤਮ ਰਹੀ ਜੀ ਧੂਣੀ,
ਆਤਮ ਵੀ ਬਣਿਆ ਰਹਿ ਗਿਆ, ਸਵਾਹ ਵੀ ਪਈ ਰਹੇਗੀ ਧੂਣੀ ਵੀ, ਤੇ ਜੋਗੀ ਵਿਚਾਰਾ ਚੜਿਆ, ਇਸੇ ਪ੍ਰਕਾਰ ਕਹਿੰਦੇ ਜੋਗੀ ਬੱਪੜੇ ਜੀਵ ਆਤਮਾ ਖੇਲੋ ਚਲਿਆ ਗਿਆ, ਆਸਣ ਇਹੀ ਮਜ਼ਬੂਤ, ਆਸਣ ਸਮਾਧੀਆਂ ਵੀ ਬਣੀਆਂ ਰਹੇਗੀਆਂ, ਉੱਥੇ ਮਟੀਆਂ ਵੀ ਬਣੀਆਂ ਰਹੇਗੀਆਂ, ਤੇ ਮਟੀਆਂ ਵਿੱਚ ਭੂਤ ਸੀ ਜਿਹੜੀ ਦੱਬੀ ਹੋਈ ਸੀ, ਉਹ ਆਸਣ ਦੇ ਉੱਤੇ ਥੱਲੇ ਨਸਾਸ ਤੇ ਲੜਾ ਲਾ ਕੇ ਪੀਤੇ ਦੱਬ ਕੇ ਰੱਖਦੇ ਸੀ, ਚੋਰੀ ਖਾਣ ਵਾਲੇ ਉਹ ਵਿੱਚੇ ਰਹਿ ਗਏ, ਆਸਣ ਇਹੀ ਭੂਤ ਭੂਤ ਮਾਇਆ ਦੱਬੀ ਰਹੇਗੀ, ਉੱਤੋਂ ਤਿਆਗੀ ਬਣਿਆ ਸੀ, ਸਵਾਹ ਮਰਦਾ ਸੀ, ਤੇ ਲੱਖਾਂ ਰੁਪਏ ਥੱਲੇ ਦੱਬੇ ਹੀ ਰਹਿ ਗਏ, ਉਸ ਤੋਂ ਉਹਨਾਂ ਦੇ ਪਿੱਛੇ ਤੇ ਸੱਪ ਬਣਨਾ ਪਿਆ, ਆਸਣਾ ਰਹੀ ਬਭੂਤ, ਇਸ ਪ੍ਰਕਾਰ ਆਸਣ ਵੀ ਰਹਿ ਗਿਆ, ਸਰੀਰ ਜਿਹੜਾ ਬਣਿਆ ਬਣਾਇਆ ਸੀ ਭੂਤੀ ਵੀ ਰਹਿ ਗਈ, ਤੇ ਆਸਾ ਜਿਹੜੀ ਸੀ ਉਹ ਜਿਹੜੀ ਸੀ ਉਹ ਆਸਾ ਨਾਲ ਪੂਰੀ ਹੋਈ, ਭੂਤੀ ਵਿੱਚ ਹੀ ਆਸਾ ਰਹਿ ਗਈ, ਮਰ ਗਿਆ।
ਕਬੀਰ ਥੋੜਾ ਜਲ ਮਾਤਲੀ
ਸਾਹਿਬ ਕਬੀਰ ਜੀ ਕਿਨਾਰੇ ਤੇ ਜਲ ਦੇ ਗਏ ਉਹਦੇ ਚ ਪਾਣੀ ਥੋੜਾ ਸੀ ਤੇ ਘਿਓ ਉਹਦੇ ਚ ਜਾ ਪਾ ਕੇ ਮੱਛੀਆਂ ਫੜ ਰਹੇ ਸੀ ਉਹਨਾਂ ਨੂੰ ਵੇਖ ਕੇ ਵਿਰਾਜ ਮੈਂ ਉਪਦੇਸ਼ ਦਿੰਦੇ ਹਨ
ਕਬੀਰ ਥੋੜਾ ਜਲ ਮਾਤਲੀ
ਕਬੀਰ ਜੀ ਕਹਿੰਦੇ ਥੋੜਾ ਜਲ ਹੈ ਇਸ ਪਾਣੀ ਦੇ ਵਿੱਚ ਮੱਛੀਓ।